ਇਹੋ ਜੀ ਸ਼ੂਰ ਵੀਰਤਾ ਆਪਣੀਆਂ ਬੇਟੀਆਂ ਵਿੱਚੋਂ ਦੇਖਣਾ ਚਾਹੁੰਦਾ ਸਾਂ, ਅੱਜ ਉਸ ਵੀਰਤਾ ਦਾ ਤੂੰ ਪ੍ਰਗਟਾਓ ਕਰ ਦਿੱਤਾ। ਪਿਆਲਾ ਖੋ ਸ੍ਰੀ ਵਾਹਿਗੁਰੂ। ਇਹ ਸੀ ਅਸਰ ਇਸ ਬਾਣੀ ਦਾ, ਇਹ ਸੀ ਪ੍ਰਭਾਵ ਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ ਦਾ, ਜਿਸ ਨੂੰ ਪ੍ਰਾਪਤ ਕਰਕੇ ਉਨ੍ਹਾਂ ਦੀਆਂ ਬੱਚੀਆਂ ਬੀਬੀ ਦੀਪ ਕੌਰ ਅਤੇ ਹੋਰ ਅਣਗਿਣਤ ਮਾਤਾਵਾਂ ਨੇ ਸ਼ੂਰ ਵੀਰਤਾ ਦੇ ਉਹ ਕਾਰਨਾਮੇ ਕੀਤੇ, ਜਿਨ੍ਹਾਂ ਕਾਰਨਾਮਿਆਂ ਦੇ ਸਾਹਮਣੇ ਇਹ ਦੁਰਗਾ ਦੇ ਕਾਰਨਾਮੇ ਵੀ ਕੋਈ ਬਹੁਤੀ ਅਹਿਮੀਅਤ ਤੇ ਮਹਾਨਤਾ ਨਹੀਂ ਰੱਖਦੇ। ਜੀ ਫਿਰ ਪੜ੍ਹਨੀ ਪੰਕਤੀ।
ਰਣ ਵਿੱਚ ਕਿਨੈ ਨਾ ਝਾਲੀ ਦੁਰਗਾ ਆਉਂਦੀ,
ਕਹਿੰਦੇ ਨੇ ਮੈਦਾਨੇ ਜੰਗ ਦੇ ਅੰਦਰ ਕਿਸੇ ਰਾਖਸ਼ ਨੇ ਵੀ ਦੇਵੀ ਆਉਂਦੀ ਝੱਲੀ ਨੀ, ਰੋਕੀ ਨੀ, ਉਹਦਾ ਤੇਜ ਸਹਾਰਿਆ ਨੀ ਗਿਆ ਕਿਸੇ ਤੋਂ।
ਬਹੁਤੇ ਵੀਰ ਜਟਾਲੀ ਉੱਠੇ ਆਖ
ਕੇ, ਕਹਿੰਦੇ ਨੇ ਬਹੁਤੇ ਵੀਰ ਜਟਾਲੀ, ਬਹੁਤ ਸਾਰੇ ਜਟਾਲੀ ਜੜਾਂ ਕੁੰਡਲੇ ਵਾਲਾਂ ਵਾਲੇ ਸ਼ੂਰ ਵੀ ਰਾਖਸ਼ ਇਹ ਗੱਲ ਕਹਿ ਕੇ ਉੱਠੇ।
ਚੋਟਾਂ ਪਾਨ ਪਾਲੀ ਜਾਸਨ ਜੁੱਧ ਨੂੰ,
ਤੇ ਕਹਿੰਦੇ ਨੇ ਧੌਂਸੇ ਤੇ ਚੋਟਾਂ ਮਾਰੋ ਦਿਵਾਲੀ ਫਜ਼ੂਲ ਗੱਲਾਂ ਕਰਦੇ ਸਨ, ਗੱਪਾਂ ਮਾਰਦੇ ਸਨ ਕਿ ਜੁੱਧ ਨੂੰ ਜਾਣਾ, ਧੌਂਸੇ ਤੇ ਮਾਰੋ ਚੋਟਾਂ, ਦੇਵੀ ਤੇ ਕਾਲੀ ਦੋਨਾਂ ਨੂੰ ਜੁੰਡਿਆਂ ਤੋਂ ਪਕੜ ਕੇ ਲਿਆਵਾਂਗੇ। ਇਉਂ ਤਵਾਲੀ ਫਜ਼ੂਲ ਗੱਪਾਂ ਮਾਰਦੇ ਸਨ। ਮਹਾਨ ਕੋਸ਼ ਦੇ ਕਰਤਾ ਨੇ ਵੀ ਇਹੋ ਹੀ ਅਰਥ ਇਸਦਾ ਮੰਨਿਆ। ਜੀ
ਥਰ ਥਰ ਪ੍ਰਥਮੀ ਚਾਲੀ ਦਲਾਂ ਚੜ੍ਹਦਿਆਂ,
ਤੇ ਕਹਿੰਦੇ ਨੇ ਇਸ ਪ੍ਰਕਾਰ ਰਾਖਸ਼ ਲੋਕਾਂ ਦੇ ਦਲਾਂ ਦੇ ਚੜ੍ਹਦਿਆਂ ਇਹ ਧਰਤੀ ਥਰ ਥਰ ਕਰਕੇ ਚੱਲ ਉੱਠੀ, ਕੰਬ ਉੱਠੀ, ਪੈ ਪੀਤ ਹੋਈ।
ਨਾਉ ਜਵੇ ਹੈ ਹਾਲੀ ਸੌ ਦਰਿਆਓ ਵਿੱਚ,
ਤੇ ਕਹਿੰਦੇ ਨੇ ਜਿਸ ਤਰ੍ਹਾਂ ਦਰਿਆ ਦਾ ਸ਼ੋ ਮਾਲਕ ਸਾਗਰ, ਜਿਸ ਤਰ੍ਹਾਂ ਸਮੁੰਦਰ ਦੇ ਵਿੱਚ ਨਾਉ ਬੇੜੀ ਹਿਲਦੀ ਏ, ਬੇੜੀ ਡਗਮਗਾਉਂਦੀ ਏ, ਆ ਪਿੱਛੇ ਜਿੱਥੇ ਡੁੱਬੀ ਨਾ ਬੇੜੀ, ਪਿਆਲਾ ਖੋ ਸ੍ਰੀ ਵਾਹ, ਜਿਵੇਂ ਦਰਿਆਵਾਂ ਦੇ ਸ਼ੋ ਮਾਲਕ, ਜਿਵੇਂ ਸਮੁੰਦਰ ਦੇ ਵਿਚ ਬੇੜੀ ਨਾਉ ਨੌਕਾ ਬੇੜੀ ਹਿਲਦੀ ਏ, ਤੁਰਦੀ ਏ, ਚੱਲਦੀ ਏ, ਇਵੇਂ ਇਹ ਧਰਤੀ ਸ਼ੂਰ ਵੀਰਾਂ ਦੇ ਪੈਰਾਂ ਦੀ ਧਮਕ ਦੇ ਨਾਲ ਹਿੱਲਣ ਲੱਗ ਪਈ, ਥਰ ਥਰਾਣ ਲੱਗ ਪਈ।
ਧੂੜ ਉਤਾਹਾ ਕਾਲੀ ਛੜੀ ਤੁਰੰਗਮਾ,
ਘੋੜਿਆਂ ਤੁਰੰਗਮਾ ਘੋੜਿਆਂ ਦੀਆਂ ਛੜਾਂ ਖੁਰਾਂ ਦੇ ਨਾਲ ਮਿੱਟੀ ਉੱਡ ਉੱਡ ਕੇ ਧੂੜ ਅਸਮਾਨ ਦੀ ਤਰਫ ਚਲੇ ਗਈ, ਅਸਮਾਨ ਛਾ ਗਿਆ, ਗਰਦ ਹੀ ਗਰਦ, ਘੱਟਾ ਹੀ ਘੱਟਾ, ਮਿੱਟੀ ਮਿੱਟੀ।
ਜਾਣ ਪਕਾਰੂ ਝਾਲੀ ਧਰਤੀ ਇੰਦਰ ਥਾ,
ਇਹ ਕਹਿੰਦੇ ਨੇ ਮਾਨੋ ਇਹ ਮਿੱਟੀ ਉੱਡ ਨਹੀਂ ਰਹੀ, ਰਾਜੇ ਇੰਦਰ ਦੇ ਪਾਸ ਜਾ ਕੇ ਇਹ ਧਰਤੀ ਫਰਿਆਦ ਕਰਨ ਵਾਸਤੇ ਚੱਲੀ ਏ, ਪੁਕਾਰ ਕਰਨ ਵਾਸਤੇ ਚੱਲੀ ਏ ਵੀ ਤੂੰ ਰਾਜਾ ਏ, ਮੇਰੀ ਰੱਖਿਆ ਕਰ। ਉਹਨੇ ਵਿਚਾਰੇ ਨੇ ਕੀ ਰੱਖਿਆ ਕਰਨੀ ਸੀ, ਉਹ ਤੇ ਆਪ ਲੁਕ ਕੇ ਬੈਠਾ ਹੈ, ਸ਼ਿਵ ਕੇ ਬੈਠਾ ਹੋਇਆ।
ਪੌੜੀ ਆਹਰ ਮਿਲਿਆ ਆਹਰੀਆਂ ਸੈਣ ਸੂਰਿਆਂ ਸਾਜੀ,
ਕਹਿੰਦੇ ਨੇ ਆਹਰੀਆਂ ਉਦਮੀ ਜਿਹੜੇ ਜੰਗ ਕਰਨ ਦੇ ਉਦਮੀ ਸਨ, ਉਹਨਾਂ ਨੂੰ ਇਹ ਘਰ ਮਿਲ ਗਿਆ, ਕਿੱਤਾ ਮਿਲ ਗਿਆ, ਕਰਮ ਮਿਲ ਗਿਆ, ਜੰਗ ਮਿਲ ਗਿਆ। ਜਿਵੇਂ ਸਾਡੇ ਕਈ ਅਕਾਲੀ ਭਰਾ ਜਾਣ ਕੇ ਕੋਈ ਨਾ ਕੋਈ ਛੇੜ ਛੇੜ ਛੱਡਦੇ ਸਨ, ਪਿਆਲਾ ਖੋ ਸ੍ਰੀ ਵਾਹ, ਤੇ ਜਦੋਂ ਮੋਰਚਾ ਲਗਾ ਕੇ ਇੱਕ ਮਹੀਨਾ ਜੇਲ੍ਹ ਵਿੱਚ ਜਾ ਆਉਣਾ ਤੇ ਕਹਿਣਾ ਨਵੇਂ ਫਟੇ ਕਰਵਾ ਆਏ ਆ, ਨਵੇਂ ਫਟੇ ਬਣਵਾ ਆਏ ਆ, ਪਿਆਲਾ ਖੋ ਸ੍ਰੀ ਵਾਹ। ਉਹਨਾਂ ਨੇ ਆਪਣੇ ਪਟੇ ਤਾਂ ਸ਼ਹਿਦ ਨਵੇਂ ਕਰਵਾ ਹੀ ਲਏ ਹੋਣ, ਮਗਰ ਕੌਮ ਨੂੰ ਉਥੇ ਪਹੁੰਚਾ ਦਿੱਤਾ ਹੈ ਜਿੱਥੇ ਗੁਰੂ ਕਿਰਪਾ ਕਰੇ, ਗੁਰੂ ਬਖਸ਼ਿਸ਼ ਕਰੇ, ਤੇ ਫੇਰ ਅਸੀਂ ਅਗਾਂਹ ਵਧਾਂਗੇ, ਕਿਉਂਕਿ ਆਸਮਾਂ ਸੇ ਆਗੇ ਜਹਾਂ ਔਰ ਵੀ ਹੈ, ਅਭੀ ਇਸ਼ਕ ਕੇ ਇਮਤਿਹਾਂ ਔਰ ਵੀ ਹੈ, ਇਸੀ ਰੋਜ਼ੋ ਸ਼ਬ ਮੇਂ ਨਾ ਉਲਝ ਕਰ ਰਹਿ ਜਾ, ਤੇਰੇ ਲਈ ਜ਼ਮੀਨ ਓ ਮਕਾਂ ਔਰ ਵੀ ਹੈ। ਇੱਕ ਬਾਤ ਜੀ ਫਿਰ ਪੜ੍ਹਨਾ।
ਆਹਰ ਮਿਲਿਆ ਆਹਰੀਆਂ ਸੈਣ ਸੂਰਿਆਂ ਸਾਜੀ,
ਤੇ ਕਹਿੰਦੇ ਨੇ ਫਿਰ ਮੋਰਚੇ ਲਾਂਦੇ ਸਨ, ਬਹੁਤ ਕੁਝ ਕਮਾ ਜਾਂਦੇ ਸਨ, ਬਹੁਤ ਕੁਝ ਬਣਾ ਜਾਂਦੇ ਸਨ, ਪਿਆਲਾ ਖੋ ਸ੍ਰੀ ਵਾਹ। ਇਸ ਲਈ ਉਹ ਸਮਝਦੇ ਸਨ ਮੋਰਚਾ ਲਾਣਾ ਇੱਕ ਸੀਜ਼ਨ ਹੈ, ਕਈ ਵਾਰੀ ਜ਼ਰੂਰਤ ਤੋਂ ਬਿਨਾਂ ਵੀ ਉਹ ਇਹੋ ਕੁਝ ਕਰਦੇ ਸਨ। ਇਉਂ ਆਹਰ ਦਾ ਮਤਲਬ ਆਹਰ ਮਿਲਿਆ ਆਹਰੀਆਂ, ਆਹਰ ਆਹਰ ਕਰਨ ਵਾਲੇ ਕੰਮ ਕਰਨ ਵਾਲਿਆਂ ਨੂੰ ਇੱਕ ਆਹਰ ਮਿਲ ਗਿਆ, ਉਦਮ ਮਿਲ ਗਿਆ, ਕਿੱਤਾ ਮਿਲ ਗਿਆ। ਇਉਂ ਸ਼ੂਰ ਵੀਰਾਂ ਨੇ ਬਹਾਦਰਾਂ ਦੀ ਫੌਜ ਸਾਜ ਲੈਣਾ ਕੀਤੀ ਏ, ਜੰਗ ਕਰਨ ਵਾਸਤੇ ਫੌਜਾਂ ਤਿਆਰ ਹੋਈਆਂ, ਜੰਗ ਦਾ ਉਦਮ ਮਿਲ ਗਿਆ, ਕੰਮ ਮਿਲ ਗਿਆ।
ਚੱਲੇ ਸੋਹੇ ਦੁਰਗ ਸਾ ਜਨ ਕਾ ਬਹਾਜੀ,
ਤੇ ਕਹਿੰਦੇ ਨੇ ਇਹ ਦੈਂਤ ਸਾਰੇ ਇਕੱਠੇ ਹੋ ਕੇ ਦੇਵੀ ਦੇ ਸਾਹਮਣੇ ਇੰਜ ਚੱਲੇ ਨੇ ਜਿਵੇਂ ਮਦੀਨੇ ਸ਼ਹਿਰ ਵਿਚ ਇਸਲਾਮ ਦਾ ਸਭ ਤੋਂ ਵੱਡਾ ਧਾਰਮਿਕ ਕੇਂਦਰ ਕਾਬਾ ਹੈ, ਜਿਵੇਂ ਹੱਜ ਕਰਨ ਵਾਲੇ ਹਾਜੀ ਜਿਹੜੇ ਨੇ, ਜਿਵੇਂ ਹਾਜੀ ਇਸਮਾਇਲ ਐਂਡ ਸੰਸ, ਪਿਆਲਾ ਖੋ ਸ੍ਰੀ ਵਾਹਿਗੁਰੂ। ਕਿਉਂਕਿ ਮੁਸਲਮਾਨਾਂ ਵਿਚ ਉਹਨੂੰ ਹਾਜੀ ਕਹਿੰਦੇ ਨੇ ਜਿਹੜਾ ਕਾਬੇ ਦੀ ਜ਼ਿਆਰਤ ਕਰ ਆਵੇ ਉਹਨੂੰ ਹਾਜੀ ਕਿਹਾ ਜਾਂਦਾ। ਬਾਕੀ ਹਾਜੀ ਨਹੀਂ ਕਿਸੇ ਨੂੰ ਕਿਹਾ ਜਾਂਦਾ। ਇਸ ਵਾਸਤੇ ਸਾਡੇ ਵਿੱਚ ਤੇ ਜਿਹੜਾ ਉੱਠੇ ਉਹ ਨਵਾਂ ਦਲ ਬਣਾ ਲੈਂਦਾ ਪਹਿਲਾਂ ਖੋ ਸ੍ਰੀ ਵਾਹ। ਮਗਰ ਇੱਥੇ ਹਾਜੀ ਐਸਾ ਨਹੀਂ, ਜਿਹੜਾ ਕਾਬੇ ਜ਼ਿਆਰਤ ਕਰਕੇ ਆਵੇ ਉਹਨੂੰ ਹਾਜੀ ਸਾਹਿਬ, ਜਨਾਬ ਹਾਜੀ ਸਾਹਿਬ ਕਹਿ ਕੇ ਪੁਕਾਰਿਆ ਜਾਂਦਾ। ਦੇਵੀ ਦੇ ਸਾਹਮਣੇ ਇਵੇਂ ਦਾਇਆਂ ਤੇ ਇਕੱਠੇ ਹੋ ਕੇ ਜਾ ਰਹੇ ਨੇ, ਜਿਵੇਂ ਇਸਲਾਮ ਪ੍ਰਸਤ ਇਸਲਾਮ ਧਰਮ ਤੇ ਚੱਲਣ ਵਾਲੇ ਹਾਜੀ ਲੋਕ ਕਾਬੇ ਦਾ ਹਜ ਕਰਨ ਵਾਸਤੇ ਜਾ ਰਹੇ ਹੋਣ, ਜ਼ਿਆਰਤ ਕਰਨ ਵਾਸਤੇ ਜਾ ਰਹੇ ਹੋਣ।
ਤੀਰੀ ਤੇਗੀ ਜਮਤਣੀ ਰਣ ਵੰਡੀ ਭਾਜੀ,
ਤੇ ਹਜ ਕਰਨ ਵਾਲੇ ਜਿਸ ਤਰ੍ਹਾਂ ਰਸਤੇ ਵਿਚ ਕੁਝ ਖਾਣ ਪੀਣ ਲਈ ਸੁੱਕੀਆਂ ਚੀਜ਼ਾਂ ਬਣਾ ਕੇ ਲੈ ਜਾਂਦੇ ਨੇ, ਪਿਆਲਾ ਖੋ ਸ੍ਰੀ ਵਾਹ, ਸੁੱਕੀਆਂ ਚੀਜ਼ਾਂ ਬਣਾ ਕੇ ਲੈ ਜਾਂਦੇ ਨੇ। ਪਿਛਲੀ ਵਾਰੀ ਜਪਾਨ ਏਅਰਲਾਈਨ ਤੇ ਮੇਰੇ ਨਾਲ ਕਾਫੀ ਨਾਮਧਾਰੀ ਪ੍ਰੇਮੀ ਸਨ, ਤੇ ਜਿਸ ਵੇਲੇ ਉਹ ਖਾਣਾ ਖੂਣਾ ਆਇਆ ਉਹ ਸਾਰੇ ਖਾਣ ਪੀਣ ਲੱਗ ਪਏ। ਮੈਂ ਜਦੋਂ ਇਨਕਾਰ ਕੀਤੀ ਤੇ ਮੇਰੇ ਵੱਲ ਦੇਖਣ, ਮੈਂ ਉਹਨਾਂ ਵੱਲ ਦੇਖਾਂ, ਮੈਂ ਕਿਹਾ ਕਿਉਂਕਿ ਪਹਿਚਾਣ ਵਾਲੇ ਸਨ, ਦਿੱਲੀ ਰਹਿਣ ਵਾਲੇ, ਮੈਂ ਕਿਹਾ ਵੀ ਇਹ ਕੀ ਗੱਲ ਹੈ। ਕਹਿਣ ਲੱਗੇ ਜੀ ਸਫ਼ਰ ਜੋ ਹੋਇਆ ਪਿਆਲਾ ਸ੍ਰੀ ਵਾਹ। ਮੈਂ ਕਿਹਾ ਵੀ ਸਫ਼ਰ ਹੋਇਆ ਜਾਂ ਇਹ ਵੀ ਜਹਾਜ਼ ਦੀ ਹਵਾ ਤੇ ਸਹਿਰ ਦੇ ਨਾਲ ਇਹ ਵੀ ਦੇਖ ਰਹੇ ਹੋ ਵੀ ਇਹਨਾਂ ਚੀਜ਼ਾਂ ਵਿਚ ਕੀ ਹੈ, ਵੀ ਇਹਨਾਂ ਦਾ ਸਵਾਦ ਵੀ ਦੇਖ ਲਈਏ ਲੁਕ ਛਿਪ ਕੇ, ਵੀ ਇੱਥੇ ਕੌਣ ਦੇਖਦਾ ਪਿਆਲਾ ਖੋ ਸ੍ਰੀ ਵਾਹ। ਐਸੀ ਬਾਤ ਨਹੀਂ, ਕਹਿੰਦੇ ਨੇ ਤੀਰੀ ਤੇਗੀ ਜਮਤੜੀ ਰਣ ਮੰਡੀ ਭਾਜੀ। ਭਾਜੀ ਪੰਜਾਬ ਦੇ ਲੋਕ ਕਹਿੰਦੇ ਸਨ ਮੁੰਡੇ ਦੇ ਵਿਆਹ ਦੇ ਮੌਕੇ ਤੇ ਲੱਡੂ ਵੰਡਣੇ, ਇਧਰ ਵੀ ਵੰਡਦੇ ਨੇ ਬੱਚਿਆਂ ਦੇ ਵਿਆਹਾਂ ਤੇ ਬੱਚਿਆਂ ਹੋਣ ਦੀ ਖੁਸ਼ੀ ਵਿਚ, ਉਹਨੂੰ ਭਾਜੀ ਕਹਿੰਦੇ ਨੇ। ਪਰ ਸ਼ੂਰਬੀਰ ਕਿਵੇਂ ਭਾਜੀ ਵੰਡਦੇ ਨੇ? ਤੀਰਾਂ ਦੇ ਨਾਲ, ਤੇਗੀ ਕਿਰਪਾਨਾਂ ਦੇ ਨਾਲ, ਜਮਤੜੀ ਬਰਸ਼ੀਆਂ ਦੇ ਨਾਲ। ਮੈਦਾਨੇ ਜੰਗ ਦੇ ਅੰਦਰ ਸ਼ੂਰਬੀਰਾਂ ਨੇ ਇਕ ਦੂਸਰੇ ਦੇ ਮਾਸ ਦੇ ਟੁਕੜੇ ਟੁਕੜੇ ਕਰਨੇ ਜਿਹੜੇ ਨੇ, ਇਹ ਭਾਜੀ ਵੰਡਣਾ ਕੀਤੀ ਏ, ਇਹ ਮਠਿਆਈ ਵੰਡਣਾ ਕੀਤੀ ਏ ਜੀ।
ਇੱਕ ਘਾਇਲ ਘੁੰਮਣ ਸੂਰਮੇ ਜਨ ਮਕਤਬ ਕਾਜੀ,
ਤੇ ਕਹਿੰਦੇ ਨੇ ਇੱਕ ਜ਼ਖਮੀ ਹੋਏ ਸ਼ੂਰਬੀਰ ਬੇਸੁੱਧ ਹੋ ਕੇ ਇੰਜ ਘੁੰਮਦੇ ਨੇ, ਚੱਕਰ ਕੱਟਦੇ ਨੇ, ਲੇਟਣੀਆਂ ਲੈਂਦੇ ਨੇ, ਜਿਵੇਂ ਮਕਤਬ ਮਦਰਸੇ ਵਿਚ ਕਾਜੀ ਜਿਹੜਾ ਹੈ ਸ਼ਰ੍ਹਾਂ ਦੇ ਫਤਵੇ ਲਗਾਉਣ ਵਾਲਾ, ਜਿਵੇਂ ਉਹ ਝੁਕਦਾ ਉਪਰੋਂ, ਇਵੇਂ ਉਹ ਝੁਕ ਝੁਕ ਕੇ ਜਿਵੇਂ ਸਲਾਮ ਕਰਦਾ ਇਵੇਂ ਝੁਕਦੇ ਨੇ, ਜਿਵੇਂ ਮਕਤਬ ਮਦਰਸੇ ਵਿਚ ਕਾਜੀ ਜਿਹੜਾ ਹੈ ਉਹ ਝੁਕਦਾ ਹੈ।
ਇੱਕ ਵੀਰ ਪਰੋਤੇ ਬਰਛੀਏ ਜਿਉਂ ਚੁੱਕ ਪਾਉਣ ਨਿਵਾਜੀ,
ਤੇ ਕਹਿੰਦੇ ਨੇ ਇੱਕ ਸ਼ੂਰਬੀਰ ਬਰਛੀਆਂ ਦੇ ਨਾਲ ਪਰੋਤੇ ਹੋਏ ਇਵੇਂ ਚੁੱਕ ਪਾਉਣ ਪੈਂਦੇ ਨੇ ਜਿਵੇਂ ਮਸਜਿਦ ਨਿਵਾਜੀ, ਜਿਵੇਂ ਮਸਜਿਦ ਵਿਚ ਨਿਮਾਜ਼ ਪੜਨ ਵਾਸਤੇ ਚੁੱਕ ਬੜੇ ਅਦਬ ਤੇ ਤਹਿਜ਼ੀਬ ਦੇ ਨਾਲ ਨਿਮਾਜ਼ ਪੜਨ ਵਾਲੇ ਚੁੱਕ ਕੇ ਸਜਦਾ ਕਰਦੇ ਨੇ।
ਇੱਕ ਦੁਰਗਾ ਸੋਹੇ ਖੁਨਸਕੈ ਖੁਨਸਾਇ ਨਤਾਜੀ,
ਤੇ ਕਹਿੰਦੇ ਨੇ ਇੱਕ ਦੇਵੀ ਦੇ ਸਾਹਮਣੇ ਖੁਨਸਕੇ ਖੁਨਸ ਕੱਢ ਕੇ ਗੁੱਸਾ ਕਰਕੇ ਆਪਣੇ ਘੋੜਿਆਂ ਨੂੰ ਵੀ ਖੁਨਸਾਉਂਦੇ ਨੇ, ਉਹਨਾਂ ਨੂੰ ਵੀ ਰੋਜ਼ ਚੜਾਉਂਦੇ ਨੇ ਤਾਜੀ ਘੋੜੇ, ਘੋੜਿਆਂ ਨੂੰ ਵੀ ਖੁਨਸਾਉਂਦੇ ਨੇ, ਹੋਰ ਤੇਜ਼ ਤਪਾਉਂਦੇ ਨੇ।
ਇੱਕ ਧਾਵਨ ਦੁਰਗਾ ਸਾਹਮਣੇ ਜਿਉਂ ਭੁੱਖ ਆਏ ਭਾਜੀ,
ਤੇ ਕਹਿੰਦੇ ਨੇ ਇੱਕ ਦੇਵੀ ਦੇ ਸਾਹਮਣੇ ਇਵੇਂ ਦੌੜ ਦੌੜ ਕੇ ਜਾ ਰਹੇ ਨੇ ਜਿਸ ਪ੍ਰਕਾਰ ਪਾਜੀ ਕਹਿੰਦੇ ਨੇ ਕਮਜ਼ੋਰ ਬੁੱਝ ਦਿਲ, ਜਿਵੇਂ ਬੁੱਝ ਦਿਲ ਆਦਮੀ ਕਾਹਰ ਲੋਕ ਭੁੱਖੇ ਹੋਏ ਦੌੜਦੇ ਹੋਣ ਖੋਹਾ ਖਾਹੀ ਕਰਨ ਵਾਸਤੇ, ਇਵੇਂ ਉਹ ਪਾਜੀ ਕਮਜ਼ੋਰ ਬੁੱਝ ਦੇ ਲੋਕ ਦੇਵੀ ਦੇ ਸਾਹਮਣੇ ਦੌੜ ਦੌੜ ਕੇ ਜਾ ਰਹੇ ਨੇ।
ਕਦੇ ਨਾ ਰੱਜੇ ਜੁੱਧ ਤੇ ਰੱਜ ਹੋਏ ਰਾਜੀ,
ਪਰ ਉਹ ਸ਼ੂਰਬੀਰ ਜਿਹੜੇ ਕਦੇ ਮੈਦਾਨੇ ਜੰਗ ਦੇ ਅੰਦਰ ਜੂਝਦੇ ਰੱਜਦੇ ਹੀ ਨਹੀਂ ਸਨ, ਉਹਨਾਂ ਦੀ ਭੁੱਖੀ ਨਹੀਂ ਸੀ ਲੈਂਦੀ। ਕਹਿੰਦੇ ਨੇ ਅੱਜ ਉਹ ਮੈਦਾਨੇ ਜੰਗ ਵਿਚ ਜੂਝ ਜੂਝ ਕੇ ਜੰਗ ਕਰ ਕਰਕੇ ਰੱਜ ਕੇ ਰਾਜੀ ਹੋ ਗਏ ਨੇ, ਖੁਸ਼ ਹੋ ਗਏ ਨੇ, ਪ੍ਰਸੰਨ ਹੋ ਗਏ ਨੇ ਵੀ ਬਹੁਤ ਜੰਗ ਕਰ ਲੀਤਾ, ਇਨ੍ਹਾਂ ਹੋਰ ਹੋ ਨਹੀਂ ਸਕਣਾ।
ਵੱਜੇ ਸੰਗਲਿਆਲੇ ਸੰਗਰ ਡੋਹਰੇ,
ਮੈਦਾਨੇ ਜੰਗ ਦੇ ਅੰਦਰ ਦੋ ਤਰਫਾਂ ਤੇ ਘੋੜਿਆਂ ਊਠਾਂ ਦੇ ਉੱਪਰ ਰੱਖੇ ਹੋਏ ਸੰਗਲਾਂ ਵਾਲੇ ਜਿਹੜੇ ਨਗਾਰੇ ਨੇ ਉਹ ਵੱਜੇ।
ਦਹੇ ਜੋ ਖੇਤ ਜਟਾਲੇ ਢਾਹਾ ਜੋੜ ਕੇ,
ਹਾਠਾਂ ਜੋੜ ਕੇ ਆਪਣੇ ਆਪ ਨੂੰ ਪਿੱਠ ਦੇ ਨਾਲ ਪਿੱਠ ਜੋੜ ਕੇ, ਕੰਢ ਦੇ ਨਾਲ ਕੰਢ ਜੋੜ ਕੇ, ਘੁੰਗਰਾਲੇ ਵਾਲਾਂ ਵਾਲੇ ਜਟਾਲੇ ਜਟਾਂ ਵਾਲੇ ਕੁੰਡਲਿਆਂ ਵਾਲਾਂ ਵਾਲੇ ਜਿਹੜੇ ਸ਼ੂਰਬੀਰ ਨੇ ਉਹ ਮੈਦਾਨੇ ਜੰਗ ਦੇ ਅੰਦਰ ਜੁੱਟੇ ਹੋਏ ਨੇ।
ਨੇਜੇ ਬੰਬਲੀ ਆਲੇ ਦਿਸਣ ਓਰੜੇ,
ਨੇਜੇ ਬੰਬਲੀ ਆਲੇ ਫੁੰਮਣਾ ਵਾਲੇ ਸੋਹਣੇ ਸੋਹਣੇ ਨੇਜੇ ਜਿਹੜੇ ਨੇ ਜਿਨ੍ਹਾਂ ਦੇ ਨੇਜਿਆਂ ਨਾਲ ਫੁੰਮਣ ਵੱਜੇ ਹੋਏ ਨੇ ਉਹ ਝੁਕੇ ਹੋਏ ਅਸਮਾਨ ਦੀ ਤਰਫ ਮੈਦਾਨੇ ਜੰਗ ਦੇ ਅੰਦਰ ਦਿਸਦੇ ਨੇ।
ਚੱਲੇ ਜਾਣ ਜਟਾਲੇ ਨਾਵਣ ਰੰਗ ਨੂੰ,
ਕਿਉਂ ਗੰਗ ਨੂੰ ਚੱਲੇ ਜਾਣ ਜਟਾਲੇ ਨਾ ਗੰਗ ਨੂੰ, ਕਹਿੰਦੇ ਨੇ ਜਿਸ ਪ੍ਰਕਾਰ ਉਹ ਘੁੰਗਰਾਲੇ ਕੇਸਾਂ ਵਾਲੇ ਜਟਾਲੇ ਜਿਹੜੇ ਨੇ ਆਪਣੇ ਨੇਜਿਆਂ ਦੇ ਨਾਲ ਫੁੰਮਣ ਬਣ ਕੇ ਛੋਟੇ ਛੋਟੇ ਆਪਣੇ ਆਪਣੇ ਝੰਡੇ ਆਪਣੇ ਆਪਣੇ ਨਿਸ਼ਾਨ ਤੁਜਾਂ ਪਤਾਕਾਂ ਬਣ ਕੇ ਚੱਲੇ ਨੇ। ਇਸ ਤਰ੍ਹਾਂ ਜਿਵੇਂ ਜਟਾਲੇ ਜਟਾਂ ਵਾਲੇ ਜੋਗੀ ਗੰਗਾ ਨੂੰ ਇਸ਼ਨਾਨ ਕਰਨ ਵਾਸਤੇ ਚੱਲੇ ਹੋਏ ਹੋਣ, ਸ਼ੂਰਬੀਰਾਂ ਦੀ ਗੰਗਾ ਮੈਦਾਨੇ ਜੰਗ ਹੈ, ਧਰਮਯੁੱਧ ਥਾਂ ਹੀ ਹੈ। ਜੀ ਇੱਕ ਪੌੜੀ ਹੋਰ ਗੱਲ,
ਦੁਰਗਾ ਅਤੈ ਦਾਨਵੀ ਸੂਲ ਹੋਈਆਂ ਕੰਗਾ,
ਕਹਿੰਦੇ ਨੇ ਦੁਰਗਾ ਅਤੈ ਦਾਨਵੀ ਸੂਲ ਹੋਈਆਂ ਕੰਗਾ, ਦੇਵੀ ਅਤੇ ਦੈਂਤਾਂ ਦੀਆਂ ਜਿਹੜੀਆਂ ਫੌਜਾਂ ਨੇ ਉਹ ਸੂਲ ਠੀਕ ਤਰਤੀਬ ਵਾਰ ਖਲੋਤੀਆਂ ਹੋਈਆਂ ਨੇ ਤੇ ਉਹਨਾਂ ਦੀਆਂ ਉਹਨਾਂ ਫੌਜਾਂ ਦੀ ਚੜਾਈ ਇਸ ਪ੍ਰਕਾਰ ਹੋ ਰਹੀ ਏ ਜਿਵੇਂ ਦਰਿਆ ਦੀਆਂ ਕਾਂਗਾਂ ਵੱਧ ਰਹੀਆਂ ਹੋਣ, ਜਿਵੇਂ ਦਰਿਆ ਦਾ ਹੜ ਵੱਧ ਰਿਹਾ ਹੋਵੇ।
ਬਾਛੜ ਕੱਤੀ ਰਿਹਾ ਵਿੱਚ ਖੇਤ ਖਤੰਗਾ,
ਸ਼ੂਰਬੀਰਾਂ ਨੇ ਮੈਦਾਨੀ ਜੰਗ ਦੇ ਅੰਦਰ ਖਤੰਗਾਂ ਤੀਰਾਂ ਦੀ ਵਾਛੜ ਪਾ ਦਿੱਤੀ ਏ, ਬੌਛਾੜ ਕਰ ਦਿੱਤੀ ਹੈ, ਜਿਵੇਂ ਤੇਜ ਬਰਸਾਤ ਆਵੇ ਇਕਦਮ ਇਵੇਂ ਤੀਰਾਂ ਦੀ ਬੌਛਾੜ ਹੋ ਗਈ।
ਤੂੰ ਕਿਰਪਾਨਾ ਤਿੱਖੀਆਂ ਬੜ ਲਾਹਨ ਅੰਗਾ,
ਤਿੱਖੀਆਂ ਕਿਰਪਾਨਾ ਮਿਆਨਾ ਵਿੱਚੋਂ ਤੂ ਕੇ ਖਿੱਚ ਕੇ ਸ਼ੂਰਬੀਰਾਂ ਵੱਡੇ ਵੱਡੇ ਸ਼ੂਰਬੀਰਾਂ ਦੇ ਵੱਡੇ ਵੱਡੇ ਅੰਗਾਂ ਨੂੰ ਲਾਹ ਦਿੰਦੀਆਂ ਨੇ, ਕੱਟ ਦਿੰਦੀਆਂ ਨੇ।
ਪਹਿਲਾਂ ਦਲਾਂ ਮਿਲਾਂਦਿਆਂ ਭੇੜ ਪਿਆ ਨਿਹੰਗਾ,
ਤੇ ਕਹਿੰਦੇ ਨੇ ਪਹਿਲਾਂ ਦਲਾਂ ਮਿਲਾਂਦਿਆਂ ਦੋਨਾਂ ਦਲਾਂ ਦੇ ਸਭ ਤੋਂ ਪਹਿਲਾਂ ਮਿਲਦਿਆਂ ਹੋਇਆਂ ਭੇੜ ਪਿਆ ਨਿਹੰਗਾ। ਇਹ ਤੇ ਨਿਹੰਗਾਂ ਦਾ ਮਤਲਬ ਆਪਣੇ ਬਾਬੇ ਸੰਤੂ ਦਾ ਨਾ ਕਿਤੇ ਸਮਝ ਲੈਣਾ, ਪਿਆਲਾ ਖੋ ਸ੍ਰੀ ਵਾਹ। ਹਾਂ ਇੱਥੇ ਨਿਹੰਗਾਂ ਦਾ ਮਤਲਬ ਹੈ ਨਿਰਭਉ। ਉਂਝ ਗੁਰੂ ਮਹਾਰਾਜ ਨੇ ਕਿਹਾ ਨਿਰਭਉ ਹੋਇਓ ਭਇਆ ਨਿਹੰਗਾ, ਜੀਤਨ ਆਯੋਤਾ ਸੰਗਾ, ਲਸਕਰ ਜੋੜੇ ਕੀਆ ਸੰਭਾਹਾ, ਨਿਕਸਿਆ ਫੂਗਤਾ ਹੋਏ ਗਏ ਸਵਾਹਾ, ਉੱਚੇ ਮੰਦਰ ਮਹਿਲ ਅਰਦਾਨੀ, ਹਸ ਘੋੜੇ ਜੋੜੇ ਮਨ ਭਾਨੀ, ਆਸਾ ਮਹੱਲਾ ਪੰਜਵਾਂ ਨਿਹੰਗਾ ਨਿਧੜਕ ਬੇਧੜਕ। ਹਾਂ ਉਹਨਾਂ ਵਿਚ ਅਸੀਂ ਜ਼ਰੂਰ ਬਾਬੇ ਸੰਤੂ ਨੂੰ ਸਮਝ ਸਕਦੇ ਹਾਂ ਜਿਹਨੂੰ ਨਾ ਗੁਰੂ ਹਰਗੋਬਿੰਦ ਸਾਹਿਬ ਦਾ ਭੈ, ਨਾ ਕਲਗੀਧਰ ਦਾ ਭੈ, ਨਾ ਪੰਥ ਦਾ ਭੈ, ਨਾ ਅਕਾਲ ਤਖ਼ਤ ਦਾ ਭੈ, ਕਿਸੇ ਦਾ ਵੀ ਭੈ ਨਾ ਹੋਵੇ। ਪਿਆਰ ਲੱਖੋ ਸ੍ਰੀ ਵਾਹ। ਇਵੇਂ ਮੈਦਾਨੇ ਜੰਗ ਦੇ ਅੰਦਰ ਸ਼ੂਰਬੀਰ ਜੂਝ ਰਹੇ ਨੇ। ਰਾਜੇ ਸੁੰਭ ਦਾ ਭਰਾ ਜਿਵੇਂ ਤੇ ਰਾਜਾ ਸੁੰਭ ਕੱਲ ਅਖੀਰਲਾ ਜੰਗ ਲੜਨਗੇ, ਉਹ ਆਪਾਂ ਕੱਲ ਵਿਚਾਰ ਸ਼ਰਵਨ ਕਰਾਂਗੇ। ਸਮਾਂ ਅੱਜ 5 ਮਿੰਟ ਜ਼ਿਆਦਾ ਲੀਤਾ ਹੈ ਤੇ ਜਥੇ ਨੇ ਹੁਕਮ ਵੀ ਕੀਤਾ ਸੀ ਵੀ 10-15 ਮਿੰਟ ਵਿੱਚ ਜ਼ਿਆਦਾ ਲਗਾ ਲੈਣਾ, ਪਰ ਕਿਸੇ ਦੇ ਵਕਤ ਦੀ ਉਲੰਘਣਾ ਕਰਨੀ ਮੁਨਾਸਿਬ ਨਹੀਂ। 5 ਮਿੰਟ ਇਸ ਲਈ ਲੀਤੇ ਨੇ ਕਿਉਂਕਿ ਕੱਲ ਇਸ ਵਾਰ ਦਾ ਜੋ ਵਿਚਾਰ ਹੈ ਉਹ ਸਮਾਪਤ ਕਰਨ ਦਾ ਖਿਆਲ ਹੈ, ਇਸ ਲਈ ਕਿਉਂਕਿ ਸ਼ੁਕਰ ਸਨਿਚਰ ਫਿਰ ਕਥਾ ਵਿਚਾਰ ਨਹੀਂ ਹੁੰਦਾ, ਇਸ ਲਈ ਬਾਕੀ ਦੀਆਂ ਜੋ ਪੌੜੀਆਂ ਨੇ ਉਹ ਕੱਲ ਸਮਾਪਤ ਕਰਾਂਗੇ। ਤਕਰੀਬਨ 8 ਪੌੜੀਆਂ ਹੋਣਗੀਆਂ। ਆਪ ਸੰਗਤਾਂ ਨੂੰ ਬੇਨਤੀ ਕਰਾਂਗਾ ਕਿ ਸਮੇਂ ਨਾਲ ਦਰਸ਼ਨ ਦਿਆ ਕਰੋ, ਇਹ ਵਿਚਾਰਾਂ ਦੁਰਲੱਭ ਨੇ। ਸਤਿਗੁਰੂ ਦੀ ਬਖਸ਼ਿਸ਼ ਹੈ, ਮਹਾਂਪੁਰਖਾਂ ਦੀ ਅਸੀਸ ਹੈ, ਦਸਮ ਗ੍ਰੰਥ ਦੀ ਲੜੀਵਾਰ ਪੂਰੀ ਕਥਾ ਕਰਨ ਦਾ ਅਵਸਰ ਵੀ ਉਹਨਾਂ ਨੇ ਬਖਸ਼ਿਸ਼ ਕੀਤਾ ਹੈ, ਪਰ ਆਮ ਸੰਗਤਾਂ ਵਿੱਚ ਲੜੀਵਾਰ ਘੱਟ ਹੀ ਇਹ ਵਿਚਾਰ ਕੀਤਾ ਜਾਂਦਾ ਹੈ, ਨਾ ਕਰਨ ਦਾ ਸ਼ੌਕ ਰਿਹਾ ਹੈ ਸੁਣਨ ਦਾ ਵੀ। ਇਹ ਗੁਰੂ ਦੀ ਕਿਰਪਾਲਤਾ ਹੈ ਕਿ ਸੰਗਤਾਂ ਬਹੁਤ ਪਿਆਰ ਨਾਲ ਇਹ ਕਥਾ ਵਿਚਾਰ ਸ਼ਰਵਣ ਕਰਦੀਆਂ ਹਨ। ਉਮੀਦ ਏ ਆਉਣ ਵਾਲੇ ਸਮੇਂ ਵਿੱਚ ਵੀ ਆਪ ਇਸੇ ਤਰ੍ਹਾਂ ਨਿਵਾਜਦੇ ਰਹੋਗੇ, ਔਰ ਕੱਲ ਇਸ ਕਥਾ ਲਈ ਦੀ ਵਾਰ ਦੀ ਕਥਾ ਹੈ ਇਹਦੀ ਸਮਾਪਤੀ ਹੋਵੇਗੀ, ਔਰ ਇਸ ਸੰਬੰਧ ਵਿੱਚ ਹੋਰ ਬੇਨਤੀਆਂ ਜਿਤਨੀਆਂ ਸਤਿਗੁਰੂ ਜੀ ਬਖਸ਼ਿਸ਼ ਕਰਨਗੇ, ਆਪ ਕਿਰਪਾ ਕਰੋਗੇ, ਆਪ ਜੀ ਦੇ ਚਰਨਾਂ ਵਿੱਚ ਭੇਟ ਕਰਨ ਦਾ ਯਤਨ ਕਰਾਂਗਾ। ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰਨੀ, ਸੰਗਤ ਵੱਲੋਂ ਕਥਾ ਵਿਚਾਰ ਸੰਬੰਧੀ ਬਿਨ ਸੇਵਾ ਆਈਏ, ਸੱਚੇ ਪਾਤਸ਼ਾਹ ਸਰਬੱਤ ਦੀ ਕਾਲਨਾ ਥਾਂ ਪਾਣ।
ਪਾਣਾ ਤਿੱਖੀਆਂ ਬੜ ਲਾਹਨ ਅੰਗਾ, ਪਹਿਲਾਂ ਦਲਾਂ ਮਿਲਾਂਦਿਆਂ ਭੇੜ ਪਿਆ ਨਿਹੰਗਾ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਪੌੜੀ ਪੋਰਡ ਫੌਜਾਂ ਆਈਆਂ ਵੀਰ ਚੜੇ ਕੰਧਾਰੀ, ਸੜਕ ਮਿਆਨੋਂ ਕੱਢੀਆਂ ਤਿੱਖੀਆਂ ਤਲਵਾਰੀ, ਕੜਕ ਉੱਠੇ ਰਣ ਮੱਚਿਆ ਵੱਡੇ ਹੰਕਾਰੀ, ਸਿਰ ਧੜ ਬਾਹਾਂ ਗਨ ਲੇ ਫੁਲ ਜੇ ਹੈ ਬਾੜੀ ਜਾਪੇ ਕੱਟੇ ਬਾੜੀਆਂ ਰੁੱਖ ਚੰਦਨ ਯਾਰੀ ਸਿਰ ਧੜ ਬਾਹਾਂ ਗਨ ਲੇ ਫੁਲ ਜੇ ਹੈ ਬਾੜੀ ਜਾਪੇ ਕੱਟੇ ਬਾਡੀਆਂ ਰੁੱਖ ਚੰਦਨ ਆਰੀ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰ ਸਨਮਾਨਯੋਗ ਗੁਰੂ ਰੂਪ ਖਾਲਸਾ ਸਾਧ ਸੰਗਤ ਜੀਓ, ਸਾਹਿਬੇ ਕਮਾਲ, ਸਾਹਿਬੇ ਜਮਾਲ, ਪੀਰਾਨ ਪੀਰ, ਮੀਰਾਨ ਮੀਰ, ਸਰਵਰੇ ਕਾਇਨਾਤ, ਕੁੱਲ ਆਲਮ ਦੇ ਸੁਲਤਾਨ, ਰਾਜਾਨ ਰਾਜ, ਪਾਨਾਨ ਪਾਨ, ਦੇਵਾਨ ਦੇਵ, ਉਪਮਾ ਮਹਾਨ ਦੇ ਸਮਰੱਥ ਸਾਹਿਬ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਹਜ਼ੂਰੀ ਵਿਖੇ ਸ਼ਿਸ਼ੋਭਿਤ ਹੋ ਕੇ ਆਪ ਜੀ ਨੇ ਅੰਮ੍ਰਿਤ ਰੂਪ ਪਾਵਨ ਪਵਿੱਤਰ ਅੰਮ੍ਰਿਤ ਗੁਰਬਾਣੀ ਜੀ ਦਾ ਅੰਮ੍ਰਿਤ ਰੂਪ ਸ਼ਬਦ ਕੀਰਤਨ ਗੁਰੂ ਕੇ ਸਾਜੇ ਨਿਵਾਜੇ ਕੀਰਤਨੀਆਂ ਪਾਸੋਂ ਸ਼ਰਵਨ ਕੀਤਾ ਹੈ। ਜਦੋਂ ਤੋਂ ਇਸ ਸੰਸਾਰ ਦੀ ਰਚਨਾ ਰਚਾਈ ਗਈ ਹੈ, ਜਦੋਂ ਤੋਂ ਸੰਸਾਰ ਵਜੂਦ ਵਿੱਚ ਆਇਆ, ਜਦੋਂ ਤੋਂ ਪੁਰਖ ਪ੍ਰਕਿਰਤੀ ਮਾਇਆ ਅਤੇ ਈਸ਼ਵਰ ਆਦਮ ਤੇ ਇਸਤਰੀ ਹੋਂਦ ਵਿੱਚ ਆਏ ਹਨ, ਉਦੋਂ ਤੋਂ ਇਸਤਰੀ ਦੀ ਮਹਾਨਤਾ ਨੂੰ ਕਮਜ਼ੋਰ ਕਰਨ ਦੇ ਬੜੇ ਯਤਨ ਹੁੰਦੇ ਰਹੇ ਹਨ। ਇਸੇ ਕਾਰਨ ਕੁਝ ਧਾਰਮਿਕ ਲੋਕਾਂ ਦਾ ਖਿਆਲ ਸੀ ਇਸਤਰੀ ਪ੍ਰਭੂ ਦੀ ਪ੍ਰਾਪਤੀ ਵਿੱਚ ਰੁਕਾਵਟ, ਇਸਤਰੀ ਪ੍ਰਭੂ ਤੱਕ ਮਨੁੱਖ ਨੂੰ ਪਹੁੰਚਣ ਨਹੀਂ ਦਿੰਦੀ, ਇਸਤਰੀ ਮਨੁੱਖ ਨੂੰ ਪ੍ਰਭੂ ਵੱਲੋਂ ਗੁਮਰਾਹ ਕਰਦੀ ਹੈ, ਇਸਤਰੀ ਸਤ ਪਰਮੇਸ਼ਰ ਦੇ ਸੰਬੰਧ ਵਿੱਚ ਭੁਲੇਖਾ ਪਾਉਂਦੀ ਹੈ, ਇਸ ਦੇ ਤਿਆਗ ਦੇ ਨਾਲ ਹੀ ਕੋਈ ਮਨੁੱਖ ਪ੍ਰਭੂ ਦੀ ਪ੍ਰਾਪਤੀ ਕਰ ਸਕਦਾ ਹੈ। ਇਹੋ ਹੀ ਕਾਰਨ ਹੈ ਕਿ ਦੁਨੀਆਂ ਦੇ ਪ੍ਰਮੁੱਖ ਧਰਮ ਗ੍ਰੰਥ ਇਹ ਕਹਿੰਦੇ ਨੇ ਕਿ ਇਸਤਰੀ ਮਨੁੱਖ ਨੂੰ ਸਹੀ ਮੰਜ਼ਿਲ ਤੇ ਪਹੁੰਚਣ ਨਹੀਂ ਦਿੰਦੀ। ਬਾਈਬਲ ਦੇ ਖਿਆਲ ਮੁਤਾਬਿਕ ਪਹਿਲੀ ਇਸਤਰੀ ਨੇ ਮਨੁੱਖ ਤੋਂ ਅਜਿਹੀਆਂ ਭੁੱਲਾਂ ਕਰਵਾਈਆਂ ਕਿ ਉਹ ਪਿਤਾ ਪਰਮੇਸ਼ਵਰ ਦੇ ਸਵਰਗ ਦੇ ਰਾਜ ਵਿੱਚੋਂ ਗਿਰਾਇਆ ਗਿਆ। ਇਸ ਨੂੰ ਹੋਰ ਥੋੜਾ ਜਿਹਾ ਤਫਸੀਰ ਨਾਲ ਸਮਝੀਏ ਤੇ ਮਤਲਬ ਇਹੋ ਨਿਕਲਦਾ ਹੈ ਕਿ ਬਾਈਬਲ ਦੇ ਵਿਚਾਰ ਮੁਤਾਬਿਕ ਇਸਤਰੀ ਹੀ ਮਨੁੱਖ ਪਾਸੋਂ ਭੁੱਲਾਂ ਕਰਵਾਉਂਦੀ ਹੈ। ਇਸਤਰੀ ਹੀ ਮਨੁੱਖ ਨੂੰ ਧਰਮ ਵਾਲੇ ਪਾਸਿਓਂ ਗੁਮਰਾਹ ਕਰਦੀ ਹੈ। ਜਦੋਂ ਕਿ ਗੁਰਮਤ ਨੇ ਇਸ ਵਿਚਾਰ ਨੂੰ ਇੰਜ ਨਹੀਂ ਮੰਨਿਆ, ਇਹ ਤੇ ਉਹੀ ਵਿਚਾਰ ਹੈ ਕਿ ਮਨੁੱਖ ਦੀ ਬੜੀ ਪੁਰਾਣੀ ਇਹ ਫਿਤਰਤ ਹੈ, ਗਲਤੀ ਆਪ ਕਰਨੀ, ਦੋਸ਼ ਕਿਸੇ ਹੋਰ ਨੂੰ ਦੇਣਾ, ਭੁੱਲਾਂ ਆਪ ਕਰਨੀਆਂ, ਬਹਾਨਾ ਲੱਭਣਾ, ਫਲਾਣੇ ਨੇ ਮੇਰੇ ਪਾਸੋਂ ਭੁੱਲ ਕਰਵਾ ਦਿੱਤੀ ਹੈ। ਪਰ ਇਹ ਗੱਲ ਬਾਈਬਲ ਪੜ੍ਹਨ ਤੋਂ ਪਤਾ ਲੱਗਦਾ, ਮਨੁੱਖ ਨੂੰ ਬਹੁਤ ਪੁਰਾਣੇ ਸਮੇਂ ਤੋਂ ਹੀ ਇਹ ਇੱਕ ਆਦਤ ਬਣੀ ਹੋਈ ਹੈ ਕਿ ਉਹ ਹਰ ਆਪਣੀ ਕਮਜ਼ੋਰੀ ਨੂੰ ਦੂਸਰਿਆਂ ਦੇ ਜ਼ਿੰਮੇ ਲਗਾ ਦਿੰਦਾ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਇਸ ਵਿਚਾਰ ਨੂੰ ਇੰਜ ਰੱਦ ਕੀਤਾ ਹੈ ਕਿ ਕੋਈ ਮਨੁੱਖ, ਕੋਈ ਇਸਤਰੀ ਕਿਸੇ ਮਨੁੱਖ ਤੋਂ ਭੁੱਲਾਂ ਨਹੀਂ ਕਰਵਾਉਂਦੀ, ਮਨੁੱਖ ਖੁਦ ਹੀ ਭੁੱਲਾਂ ਕਰਦਾ ਤੇ ਇੱਕ ਭੁੱਲ ਤੋਂ ਉਸ ਤੋਂ ਹੋਰ ਅਣਗਿਣਤ ਭੁੱਲਾਂ ਹੁੰਦੀਆਂ ਰਹਿੰਦੀਆਂ ਨੇ। ਜੇ ਮਨੁੱਖ ਇਹ ਸੋਚੇ, ਇਹ ਕੋਸ਼ਿਸ਼ ਕਰੇ ਆਪਣੀਆਂ ਭੁੱਲਾਂ ਨੂੰ ਨਿਵਿਰਤ ਕਰਕੇ ਉਹ ਪ੍ਰਭੂ ਨਾਲ ਲੇਖਾ ਕਰ ਲਵੇ, ਤਾਂ ਫਿਰ ਇਹ ਪੱਖ ਹੈ, ਲੇਖ ਹੈ, ਕਤ ਹੈ, ਨਾ ਛੂਟੀ ਹੈ, ਖਿਨ ਖਿਨ ਭੂਲਨ ਹਾਰ ਗੌੜੀ ਬਾਮਨਖਰੀ ਮਹੱਲਾ ਪੰਜਵਾਂ। ਦੂਜੇ ਪਾਸੇ ਬੁੱਧ ਧਰਮ ਹਿੰਦੁਸਤਾਨ ਵਿੱਚ ਬੜਾ ਪੁਰਾਣਾ ਧਰਮ ਹੈ। ਬੁੱਧ ਧਰਮ ਦਾ ਖਿਆਲ ਹੈ ਇਸਤਰੀ ਉਹ ਬੰਧਨ ਹੈ ਜਿਸ ਬੰਧਨ ਵਿੱਚੋਂ ਮਨੁੱਖ ਦੇ ਸੁਤੰਤਰ ਹੋਣਾ ਬਹੁਤ ਮੁਸ਼ਕਲ ਹੈ। ਇਸਤਰੀ ਦੇ ਬੰਧਨ ਵਿੱਚੋਂ ਬਾਹਰ ਨਿਕਲਣਾ ਮਨੁੱਖ ਲਈ ਬਹੁਤ ਔਖਾ ਹੈ, ਬਹੁਤ ਹੀ ਕਠਿਨ ਹੈ। ਇਉਂ ਬੁੱਧ ਧਰਮ ਨੇ ਇਸਤਰੀ ਨੂੰ ਇੱਕ ਬੰਧਨ ਦੇ ਰੂਪ ਵਿੱਚ ਸਵੀਕਾਰ ਕੀਤਾ। ਹਿੰਦੁਸਤਾਨ ਦੇ ਦੂਸਰੇ ਹੀ ਪ੍ਰਮੁੱਖ ਧਰਮ ਜੈਨ ਧਰਮ ਨੇ ਇਸਤਰੀ ਨੂੰ ਮਨੁੱਖ ਦੇ ਬਰੋਬਰ ਕਰਮ ਧਰਮ ਕਰਨ ਤੋਂ ਰੋਕਿਆ। ਨਾਲ ਉਹਨਾਂ ਨੇ ਇਹ ਵੀ ਸਮਝਾਇਆ, ਇਸਤਰੀ ਕਿਤਨੇ ਵੀ ਚੰਗੇ ਕਰਮ ਕਰੇ, ਇਸਤਰੀ ਕਿਤਨੀ ਵੀ ਮਹਾਨ ਹੋ ਜਾਵੇ, ਕਹਿੰਦੇ ਨੇ ਉਹਦੀ ਮੁਕਤੀ ਨਹੀਂ ਹੋ ਸਕਦੀ। ਜੈਨ ਧਰਮ ਦੇ ਆਚਾਰੀਆ ਅੱਜ ਵੀ ਮੰਨਦੇ ਨੇ ਕਿ ਜੈਨ ਧਰਮ ਦੇ ਅੰਦਰ ਇਹ ਵਿਚਾਰ ਅੱਜ ਵੀ ਪਰਪੱਕ ਹੈ ਕਿ ਇਹ ਕਲਿਆਣ ਨਹੀਂ ਹੋ ਸਕੇ। ਹਾਂ, ਜੈਨ ਧਰਮ ਨੇ ਇਸਤਰੀ ਨੂੰ ਇੱਕ ਰਿਆਇਤ ਦਿੱਤੀ ਹੈ, ਉਹਨਾਂ ਦੇ ਮੁਤਾਬਿਕ ਕੋਈ ਇਸਤਰੀ ਚੰਗੇ ਕਰਮ ਕਰੇ ਦੁਬਾਰਾ ਉਸ ਨੂੰ ਮਨੁੱਖ ਦਾ ਜਾਮਾ ਪ੍ਰਾਪਤ ਹੋਵੇਗਾ, ਮਨੁੱਖੀ ਜਨਮ ਮਿਲੇਗਾ, ਉਹਦੇ ਵਿੱਚ ਫਿਰ ਉਹ ਚੰਗੇ ਕਰਮ ਕਰੇ ਫਿਰ ਉਹਦੀ ਮੁਕਤੀ ਹੋ ਸਕਦੀ ਹੈ। ਇਸ ਇਸਤਰੀ ਦੇ ਜਨਮ ਵਿੱਚ ਉਹਦੀ ਮੁਕਤੀ ਨਹੀਂ ਹੋ ਸਕਦੀ। ਦੂਸਰੇ ਪਾਸੇ ਇਸਲਾਮ ਹੈ, ਇਸਲਾਮ ਦੀ ਵਿਚਾਰ ਮੁਤਾਬਿਕ ਇਸਤਰੀ ਸਿਰਫ ਮਨੁੱਖ ਦਾ ਦਿਲ ਬਹਿਲਾਉਣ ਦਾ ਇੱਕ ਸਾਧਨ ਹੈ, ਇੱਕ ਉਹ ਗੁਲਦਸਤਾ ਹੈ ਜਿਸ ਨੂੰ ਦੇਖ ਦੇਖ ਕੇ ਮਨੁੱਖ ਦਾ ਗਮਗੀਨ ਦਿਲ ਥੋੜੀ ਦੇਰ ਲਈ ਖੁਸ਼ੀ ਪ੍ਰਾਪਤ ਕਰ ਸਕਦਾ। ਇਸ ਤੋਂ ਵੱਧ ਇਸਲਾਮ ਨੇ ਇਸਤਰੀ ਨੂੰ ਹੋਰ ਕੋਈ ਮਹਾਨਤਾ ਨਹੀਂ ਦਿੱਤੀ ਕਿ ਉਹ ਔਲਾਦ ਪੈਦਾ ਕਰਨ ਵਾਲੀ ਇੱਕ ਮਸ਼ੀਨ ਜ਼ਰੂਰ ਹੋ ਸਕਦੀ ਹੈ। ਇਸ ਤੋਂ ਵੱਧ ਕੋਈ ਵਿਚਾਰਧਾਰਾ ਨਹੀਂ, ਕੋਈ ਵਿਚਾਰ ਨਹੀਂ। ਜਰਮਨੀ ਦੇ ਇੱਕ ਵਿਦਵਾਨ ਮਿਸਟਰ ਵਾਇਨਗੇ ਦਾ ਖਿਆਲ ਹੈ ਕਿ ਮਨੁੱਖ ਵਿੱਚ ਰੂਹ ਹੈ ਜਿਸ ਨੂੰ ਵੇਦ ਆਤਮਾ ਕਹਿੰਦੇ ਨੇ। ਦੂਸਰੇ ਪਾਸੇ ਕੁਰਾਨ ਜਿਸ ਨੂੰ ਨੂਰ ਕਹਿੰਦਾ, ਕਹਿੰਦੇ ਨੇ ਆਦਮੀ ਵਿੱਚ ਉਹ ਰੂਹ ਹੈ ਪਰ ਇਸਤਰੀ ਵਿੱਚ ਉਹ ਰੂਹ ਹੀ ਕੋਈ ਨਹੀਂ। ਇੰਜ ਵੱਖ ਵੱਖ ਵਿਚਾਰਵਾਨਾਂ ਦੇ ਵੱਖਰੇ ਵੱਖਰੇ ਖਿਆਲ ਨੇ, ਵੱਖਰੇ ਵੱਖਰੇ ਵਿਚਾਰ ਨੇ। ਗੁਰੂ ਅਮਰਦਾਸ ਜੀ ਦੇ ਸਮੇਂ ਤੁਲਸੀਦਾਸ ਕਹਿੰਦੇ ਸਨ, ਇਸਤਰੀ ਜੇ ਦੇਖੋ ਤੇ ਅੰਮ੍ਰਿਤ, ਪਰ ਜੇ ਇਸ ਨੂੰ ਗਹੋ ਨਾਲ ਦੇਖੋ ਤਾਂ ਜ਼ਹਿਰ। ਉਹਦੇ ਖਿਆਲ ਮੁਤਾਬਕ ਇਸਤਰੀ ਅੱਧਾ ਅੰਮ੍ਰਿਤ ਹੈ ਔਰ ਅੱਧਾ ਜ਼ਹਿਰ ਹੈ। ਪਰ ਗੁਰੂ ਸਾਹਿਬ, ਗੁਰੂ ਪਰਮੇਸ਼ਵਰ, ਗੁਰੂ ਨਾਨਕ ਦੇਵ ਜੀ ਮਹਾਰਾਜ ਤੋਂ ਜਦੋਂ ਪੁੱਛਿਆ ਗਿਆ, ਉਹਨਾਂ ਨੇ ਇਹਦਾ ਜੋ ਜਵਾਬ ਦਿੱਤਾ ਹੈ, ਉਹ ਅੰਮ੍ਰਿਤ ਵੇਲੇ ਦੇ ਕੀਰਤਨ ਦੇ ਨਿਤਨੇਮ ਦੀ ਬਾਣੀ ਸ੍ਰੀ ਆਸਾ ਜੀ ਵਾਰ ਅੰਦਰ ਆਇਆ। ਭਲਾ ਇੱਕ ਮਾਂ ਤੋਂ ਹੀ ਪੁੱਛੋ, ਉਹਦੀ ਨਜ਼ਰ ਵਿੱਚ ਇਸ ਬੇਟੀ ਤੇ ਬੇਟੇ ਦੇ ਸੰਬੰਧ ਵਿੱਚ ਕਿਤਨਾ ਕੁ ਫਰਕ ਹੋਵੇਗਾ? ਉਹ ਬੇਟੇ ਨੂੰ ਜ਼ਿਆਦਾ ਪਿਆਰ ਕਰਦੀ ਏ ਜਾਂ ਬੇਟੀ ਨੂੰ ਜ਼ਿਆਦਾ ਪਿਆਰ ਕਰਦੀ ਏ? ਕਈ ਵਾਰੀ ਐਸਾ ਵੀ ਹੁੰਦਾ, ਕੱਲ ਪਰਸੋਂ ਹੀ ਜਿੱਥੇ ਠਹਿਰੇ ਹਾਂ ਉਥੇ ਸੱਜਣ ਆਏ, ਦੱਸ ਰਹੇ ਸਨ ਇਹਨਾਂ ਦੇ ਤਿੰਨ ਪੁੱਤਰ ਨੇ, ਦੋ ਤੋਂ ਬਾਅਦ ਚਾਹੁੰਦੇ ਸਨ ਘਰ ਵਿੱਚ ਇੱਕ ਬੇਟੀ ਹੋ ਜਾਂਦੀ, ਪਰ ਵਾਹਿਗੁਰੂ ਨੇ ਤੀਸਰਾ ਵੀ ਪੁੱਤਰ ਹੀ ਭੇਜ ਦਿੱਤਾ। ਇਸ ਘਟਨਾ ਤੋਂ ਤੇ ਬੜੀ ਸਪੱਲ ਹੈ, ਮਾਂ ਦੇ ਪਾਸ ਪੁੱਤਰ ਸਨ ਪਰ ਉਹ ਚਾਹੁੰਦੀ ਸੀ ਉਹਦੇ ਘਰ ਬੇਟੀ ਵੀ ਹੁੰਦੀ, ਕਿਉਂਕਿ ਮਾਂ ਦਾ ਦੁੱਖ ਸੁੱਖ ਬੇਟੀ ਨਾਲ ਸਾਂਝਾ ਹੁੰਦਾ, ਪੁੱਤਰਾਂ ਨਾਲ ਇਤਨਾ ਸਾਂਝਾ ਨਹੀਂ। ਭਾਵੇਂ ਉਹ ਚਾਹੁੰਦੀ ਏ ਉਹਦਾ ਉਹਦੀ ਕੁੱਲ ਚੱਲੇ, ਉਹਦਾ ਖਾਨਦਾਨ ਪ੍ਰਫੁੱਲਤ ਹੋਵੇ, ਪਰ ਉਹਦੀ ਨਜ਼ਰ ਵਿੱਚ ਬੇਟੇ ਬੇਟੀ ਵਿੱਚ ਕੋਈ ਵੀ ਫਰਕ ਨਹੀਂ, ਕੋਈ ਵੀ ਅੰਤਰ ਨਹੀਂ। ਫਿਰ ਨਾਲੇ ਇਹ ਵੀ ਤੇ ਨਹੀਂ ਕਿ ਬੇਟਾ ਜਿਹੜਾ ਹੈ ਉਹ ਹੋਰ ਖੂਨ ਤੋਂ ਪੈਦਾ ਹੋਇਆ, ਬੇਟੀ ਕਿਸੇ ਹੋਰ ਖੂਨ ਤੋਂ ਬਣੀ ਹੋਈ ਏ। ਜਿਵੇਂ ਕਬੀਰ ਜੀ ਨੇ ਕਿਹਾ ਸੀ, ਬ੍ਰਾਹਮਣ ਵਿੱਚ ਸ਼ੂਦਰ ਵਿੱਚ ਕੋਈ ਵੀ ਫਰਕ ਨਹੀਂ, ਪਰ ਬ੍ਰਾਹਮਣ ਨੇ ਆਖਿਆ ਕਬੀਰ ਫਰਕ ਜ਼ਰੂਰ ਫਰਕ, ਤੇਰੇ ਮੇਰੇ ਵਿੱਚ ਬੜਾ ਫਰਕ। ਕਬੀਰ ਜੀ ਕਹਿਣ ਲੱਗੇ, ਮੈਂ ਤੇ ਕੁਝ ਨਹੀਂ ਸਮਝਦਾ, ਜੇ ਤੇਰੇ ਮੇਰੇ ਵਿੱਚ ਫਰਕ ਹੁੰਦਾ ਤੇ ਵਾਹਿਗੁਰੂ ਤੇਰੀਆਂ ਨਾੜੀਆਂ ਵਿੱਚ ਖੂਨ ਦੀ ਗਰਦਿਸ਼ ਦੀ ਬਜਾਏ ਦੁੱਧ ਦੀ ਗਰਦਿਸ਼ ਪੈਦਾ ਕਰ ਦਿੰਦਾ, ਤੇਰੀਆਂ ਨਾੜੀਆਂ ਵਿੱਚ ਦੁੱਧ ਹੁੰਦਾ, ਕਿਉਂਕਿ ਤੂੰ ਉੱਚਾ ਆਪਣੇ ਆਪ ਨੂੰ ਸਮਝਦਾ, ਵਡੇਰਾ ਜਾਣਦਾ, ਆਪਣੇ ਆਪ ਨੂੰ ਕੁਝ ਅਮੀਰ ਵੀ ਮੰਨ ਬੈਠਾ। ਕਹਿਣ ਲੱਗੇ, ਨਹੀਂ, ਤੇਰੇ ਵਿੱਚ ਜਿਹੜਾ ਖੂਨ ਹੈ ਉਹ ਮੇਰੇ ਵਿੱਚ ਖੂਨ ਹੈ, ਤੇਰੀ ਜ਼ਿੰਦਗੀ ਵੀ ਖੂਨ ਤੋਂ ਹੈ, ਮੇਰੀ ਜ਼ਿੰਦਗੀ ਵੀ ਇੱਕੇ ਮਾਂ ਦੇ ਖੂਨ ਤੋਂ ਬਣੀ ਹੋਈ ਏ, ਕਿਉਂਕਿ ਹਮ ਕਤ ਲੋਹੂ ਤੁਮ ਕਤ ਦੂਧ। ਗੌੜੀ ਕਬੀਰ ਜੀ, ਤੇਰੇ ਵਿੱਚ ਦੁੱਧ ਨਹੀਂ ਖੂਨ ਹੈ, ਜਿਸ ਖੂਨ ਤੋਂ ਤੂੰ ਬਣਿਆ ਉਸੇ ਖੂਨ ਤੋਂ ਮੈਂ ਹਾਂ, ਇਸੇ ਹੀ ਤਰ੍ਹਾਂ ਜਿਸ ਖੂਨ ਤੋਂ ਮਾਂ ਬੇਟੇ ਨੂੰ ਜਨਮ ਦਿੰਦੀ ਏ ਉਸੇ ਖੂਨ ਤੋਂ ਉਹ ਬੇਟੀ ਨੂੰ ਜਨਮ ਦਿੰਦੀ। ਇਸ ਲਈ ਹਸੂਰ ਨੇ, ਜਦੋਂ ਤੋਂ ਮੌਜੂਦਾ ਦੁਨੀਆਂ ਵਜੂਦ ਵਿੱਚ ਆਈ ਏ, ਇਸਤਰੀ ਦੀ ਦੱਬੀ ਹੋਈ ਮਹਾਨਤਾ ਨੂੰ, ਉਹਦੀ ਜ਼ਿੰਦਗੀ ਅੰਦਰ ਜਿਹੜੀ ਜ਼ਿੰਦਗੀ ਦੀ ਚਿੰਗਿਆੜੀ ਮਗਦੀ ਤੇ ਭਖਦੀ ਬੁਝਾ ਦਿੱਤੀ ਗਈ ਸੀ। ਕਿਉਂਕਿ ਅੱਜ ਵੀ ਪੰਜਾਬ ਵਿੱਚ ਕਈ ਐਸੇ ਘਰ ਹੋਣਗੇ ਜਿਹੜੇ ਅੱਗ ਦੀ ਚਿੰਗਿਆੜੀ ਦੇ ਉੱਪਰ ਸਵਾਹ ਪਾ ਕੇ ਦਬਾ ਛੱਡਦੇ ਨੇ, ਦੁਸਵੇਰੇ ਸਵਾਹ ਹਟਾ ਕੇ ਫੂਕ ਮਾਰ ਕੇ ਕੱਖ ਪਾ ਕੇ ਉਸ ਚਿੰਗਿਆੜੀ ਨੂੰ ਪਖਾ ਕੇ ਫਿਰ ਅੱਗ ਬਾਲ ਲੈਂਦੇ ਨੇ। ਠੀਕ ਇਸੇ ਹੀ ਤਰ੍ਹਾਂ ਜਿਹੜੀ ਜ਼ਿੰਦਗੀ ਦੀ ਮਹਾਨਤਾ ਦੀ ਚਿੰਗਿਆੜੀ ਚਿਣਗ ਇਸਤਰੀ ਦੇ ਜੀਵਨ ਵਿੱਚ ਸੀ, ਉਸ ਮਹਾਨਤਾ ਨੂੰ ਸਮਝਦਿਆਂ ਗੁਰੂ ਪਰਮੇਸ਼ਵਰ ਜੀ ਨੇ ਅੱਜ ਤੋਂ 500 ਸਾਲ ਤੋਂ ਵਧੀਕ ਸਮਾਂ ਪਹਿਲਾਂ ਇਹ ਬਚਨ ਕਹੇ ਸਨ, ਸੋ ਕਿਉ ਮੰਦਾ ਆਖੀਐ ਜੇਤ ਜੰਮ ਹੈ ਰਾਜਾਨ ਵਾਰ ਆਸਾ ਮਹੱਲਾ ਪਹਿਲਾ। ਧੰਨ ਗੁਰੂ ਗੋਬਿੰਦ ਸਿੰਘ ਜੀ ਗਰੀਬ ਨਿਵਾਜ ਦਸ਼ਮੇਸ਼ ਪਿਤਾ ਜੀ ਨੇ ਉਸ ਜ਼ਿੰਦਗੀ ਦੀ ਮਹਾਨਤਾ ਦੀ ਚਿੰਗਿਆੜੀ ਨੂੰ ਸ਼ੂਰ ਬੀਰਤਾ ਦੇ ਨਾਲ ਇੱਕ ਭਾਂਬੜ ਬਣਾ ਦਿੱਤਾ। ਸ਼ੂਰ ਬੀਰਤਾ ਦੀ ਉਸ ਚੰਗਿਆੜੀ ਨੂੰ ਪਖਾ ਦਿੱਤਾ, ਮਗਾ ਦਿੱਤਾ ਆਪਣੇ ਸਿੱਖ ਸਪੂਤਾਂ ਦੇ ਬਰੋਬਰ। ਉਹਨਾਂ ਨੇ ਆਪਣੀਆਂ ਬੇਟੀਆਂ ਵਿੱਚ ਵੀ ਉਹ ਸ਼ੂਰ ਬੀਰਤਾ ਦੀ ਚਿਣਿੰਗ ਪਖਾ ਦਿੱਤੀ ਏ, ਜਿਸ ਦੇ ਨਾਲ ਉਹਨਾਂ ਨੇ ਆਪਣੀ ਜ਼ਿੰਦਗੀ ਦੇ ਅੰਦਰ ਉਹ ਸ਼ੂਰ ਬੀਰਤਾ ਦੇ ਕਾਰਨਾਮੇ ਕੀਤੇ ਨੇ ਜਿਹੜੇ ਗੁਰੂ ਕੇ ਸਿੰਘ ਕਰਦੇ ਰਹੇ। ਇਸੇ ਲਈ